ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜਿਸ ਦਾ ਸਿਰਲੇਖ ਹੈ ਕਲਗੀਆਂ ਵਾਲੇ ਦੇ ਕਮਾਲ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿਰਲੇਖ ਹੈ ਗੁਰੂ ਹਰ ਰਾਏ ਜੀ। ਹੁਣ ਸੱਤਵੇਂ ਗੁਰਾਂ ਦੀ ਵਾਰੀ ਆਈ। ਸਿੱਖੀ ਅਸੂਲ ਗ੍ਰਹਿਸਥ ਦਾ ਸੀ। ਗ੍ਰਹਿਸਥ ਵਿੱਚ ਸਾਰੇ ਤਬਕੇ ਆਉਂਦੇ ਹਨ। ਛੇਵੇਂ ਸਤਿਗੁਰਾਂ ਨੇ ਸਿੱਖੀ ਤਬਕੇ ਵਿੱਚ ਤਲਵਰੀਏ ਸਿੱਖ ਪੈਦਾ ਕੀਤੇ, ਪਰ ਗ੍ਰਹਿਸਥ ਆਸ਼ਰਮ ਦੇ ਭਾਈਚਾਰੇ ਲਈ ਕੁਛ ਪੱਕੇ ਰਾਜ ਘਰਾਂ ਦੀ ਲੋੜ ਸੀ, ਜੋ ਕੌਮ ਵਿੱਚ ਸਰਦਾਰੀ ਤੋਂ ਲੈ ਕੇ ਮਜ਼ਦੂਰੀ ਤੱਕ ਸਾਰੇ ਗ੍ਰਹਿਸਥ ਦੇ ਲੋਕ ਅਮਲੀ ਤੌਰ 'ਤੇ ਹੋਣ ਅਤੇ ਦੱਸਣ ਕਿ ਹਰ ਪੇਸ਼ੇ 'ਤੇ ਕਮਾਮ, ਹਰ ਤਬਕੇ 'ਤੇ ਰੰਗ ਵਿੱਚ ਗ੍ਰਹਿਸਥੀ ਪਵਿੱਤਰ ਅਤੇ ਲਿਵ ਵਾਲਾ ਹੋ ਸਕਦਾ ਹੈ। ਜੇ ਅੰਦਰ ਤ੍ਰਿਸ਼ਨਾ ਨਹੀਂ, ਪਵਿੱਤਰਤਾ ਹੈ, ਜੇ ਅੱਠ ਪੈਰੀ ਲਗਾਓ ਅਨੰਤ ਵੱਲ ਰਹਿੰਦਾ ਹੈ, ਤਾਂ ਗੋਦੜੀ 'ਤੇ ਬੈਠਣਾ ਅਤੇ ਤਖ਼ਤ 'ਤੇ ਬੈਠਣਾ ਇੱਕ ਅਰਥ ਰੱਖਦਾ ਹੈ। ਇਸ ਲਈ ਸਿੱਖਾਂ ਵਿੱਚ ਰਾਜ ਘਰਾਣਿਆਂ ਦੀ ਨੀਂਹ ਧਰ ਦਿੱਤੀ। ਆਪ ਦੇ ਹੀ ਵਰਦਾਨ ਨਾਲ ਫੂਲਕੇ ਰਾਜੇ, ਬਾਈਏ ਸਰਦਾਰ ਅਤੇ ਅਨੇਕ ਜਾਗੀਰਦਾਰ ਪੈਦਾ ਹੋਏ ਅਤੇ ਪਰਜਾ ਪਾਲਣ ਵਾਲੇ ਨਮੂਨੇ ਦੇ ਸਿੱਖ ਬਣੇ। ਜਥੇਦਾਰ ਜੱਸਾ ਸਿੰਘ, ਮਹਾਰਾਜਾ ਆਲਾ ਸਿੰਘ, ਮਹਾਰਾਜਾ ਕਰਮ ਸਿੰਘ ਆਦਿਕ ਕਈ ਰਾਜੇ ਫਕੀਰੀ ਅਤੇ ਅਮੀਰੀ ਦੇ ਅਮਲੀ ਸਿੱਖ ਜੀਵਨ ਬਤੀਤ ਕਰਕੇ ਦਿਖਾ ਗਏ ਹਨ। ਸੱਤਵੇਂ ਸਤਿਗੁਰ ਨੇ ਉਹ ਨਾਨਕ ਕਮਾਲ ਲਿਵ ਦਾ ਦਿਖਾਇਆ ਅਤੇ ਵਰਤਿਆ। 2200 ਸਵਾਰ ਫੌਜ ਰੱਖੀ, ਪਰ ਜੰਗ ਇੱਕ ਨਹੀਂ ਕੀਤਾ। ਸਿੱਖਾਂ ਵਿੱਚ ਚੜ੍ਹਦੀਆਂ ਕਲਾਂ 'ਤੇ ਵੀਰਤਾ ਵਧਾਈ, ਪਰ ਤਲਵਾਰ ਧੋਣ ਦੀ ਲੋੜ ਨਹੀਂ ਪਈ। ਬੇਲੋੜ ਤਲਵਾਰ ਮਿਆਨੋਂ ਨਾ ਕੱਢੀ। ਸਾਰੀ ਉਮਰ ਤੀਸਰੀ ਪਾਤਸ਼ਾਹੀ ਵਾਂਗੂ ਬੜੇ ਉੱਚੇ ਦਰਜੇ ਦਾ ਪ੍ਰਚਾਰ ਕੀਤਾ। ਵਾਹਿਗੁਰੂ ਦੇ ਸੱਚਖੰਡ ਲਈ ਰੱਬੀ ਮੂਰਤਾਂ ਦਿਲਾਂ 'ਤੇ ਚਿੱਤਰੀਆਂ। ਅਗਲਾ ਸਿਰਲੇਖ ਹੈ ਗੁਰੂ ਹਰਿਕ੍ਰਿਸ਼ਨ ਜੀ। ਅੱਠਵੇਂ ਸਤਿਗੁਰਾਂ ਨੂੰ ਬੜਾ ਥੋੜ੍ਹਾ ਵਕਤ ਮਿਲਿਆ, ਪਰ ਉਹਨਾਂ ਨੇ ਇੰਨੇ ਅਰਸੇ ਵਿੱਚ ਆਪਣੇ ਰੂਹਾਨੀ ਕਮਾਲ ਨੂੰ ਵਬਾਈ ਰੋਗਾਂ ਦੇ ਦੂਰ ਕਰਨ ਵਿੱਚ ਖਰਚ ਕੀਤਾ। ਇਸ ਕਰਕੇ ਉਹਨਾਂ ਦਾ ਬਿਰਧ ਮਸ਼ਹੂਰ ਹੋ ਗਿਆ, ਜਿਸ ਡਿੱਠਿਆਂ ਸਭ ਦੁੱਖ ਜਾਏ। ਲਿਵ ਦਾ ਪ੍ਰਚਾਰ ਕੀਤਾ, ਅਰ ਅਮਲੀ ਸਬੂਤ ਰੂਹਾਨੀ ਸ਼ਕਤੀ ਦੇ ਤੀਸਰੀ ਪਾਤਸ਼ਾਹੀ ਵਾਂਗ ਰੋਗੀ ਰਾਜ਼ੀ ਕਰਾਨ ਦੇ ਦਿਖਾਏ। ਬਚਨ ਪਾਲਣਾ ਅਤੇ ਔਰੰਗਜ਼ੇਬ ਅੱਗੇ ਅਪੈ ਰਹਿਣਾ, ਜ਼ੁਲਮ ਅੱਗੇ ਨਾ ਚੁੱਕਣਾ ਕਰਕੇ ਦੱਸਿਆ ਕਿ ਲਿਵਧਾਰੀ ਲੋਕ ਬੇਆਜ਼ਾਰ ਹਨ। ਪੈ ਕਾਉ ਕੋ ਦੇਤ ਨੈ ਦੇ ਦਰਜੇ ਬੇਆਜ਼ਾਰ ਹਨ, ਪਰ ਨੈ ਪੈਮਾਨਤ ਆਨ ਦੇ ਰੂਹਾਨੀ ਔਜ ਵਾਲੇ ਪੀੜੇ ਅਤੇ ਨਿਗਰ ਵੀ ਹਨ। ਅਗਲਾ ਸਿਰਲੇਖ ਹੈ ਗੁਰੂ ਤੇਗ ਬਹਾਦਰ ਜੀ। ਨੌਵੀਂ ਪਾਤਸ਼ਾਹੀ ਨੇ ਸਾਧੋ ਇਹ ਤਨ ਮਿਥਿਆ ਜਾਣੋ ਦਾ ਸਬਕ ਦੇ ਕੇ ਸਿੱਖਾਂ ਵਿੱਚ ਆ ਰਹੀ ਸਰਦਾਰੀ ਵਿੱਚ ਅਸਲੀਅਤ ਦੇ ਗੁੰਮ ਹੋ ਜਾਣ ਤੋਂ ਬਚਾਏ ਰੱਖਣ ਲਈ ਉਪਦੇਸ਼ ਦਿੱਤਾ। ਉਹ ਨਾਨਕ ਕਮਾਲ ਆਪ ਵਿੱਚ ਸੀ, ਪਰੰਤੂ ਜੀਕੂ ਪੰਜਵੀਂ ਪਾਤਸ਼ਾਹੀ ਦੇ ਸਾਕੇ ਨੂੰ ਝੱਲ ਕੇ ਚੁੱਪ ਕਰ ਰਹਿਣ ਤੋਂ ਸਿੱਖਾਂ ਵਿੱਚ ਢਹਿੰਦੀਆਂ ਕਲਾਂ ਦੇ ਆਵੇਸ਼ ਦਾ ਡਰ ਸੀ। ਤਿਵੇਂ ਛੇਵੀਂ ਅਤੇ ਅੱਠਵੀਂ ਪਾਤਸ਼ਾਹੀ ਦੇ ਚੜ੍ਹਦੀਆਂ ਕਲਾਂ ਦੇ ਅਮਲੀ ਜੀਵਨ ਤੋਂ ਹੁਣ ਇਹ ਖਿਆਲ ਸੀ ਕਿ ਮਤੇ ਸਿੱਖ ਰਾਜ ਮਸਤ ਹੋ ਜਾਣ ਅਤੇ ਵੈਰ ਵਿੱਚ ਚਲੇ ਜਾਣ ਅਤੇ ਆਖਣ ਸਤਿਗੁਰ ਦਾ ਠਾਠ ਨਿਰਾ ਅਮੀਰੀ ਹੈ। ਇਸ ਕਰਕੇ ਆਪ ਨੇ ਕਮਾਲ ਦਰਜੇ ਦਾ ਵੈਰਾਗ ਸਿਖਾਇਆ, ਜਗਤ ਦੀ ਬੇਅਸਾਰਤਾ ਵੱਲ ਵਧੀਕ ਰੁੱਖ ਕਰਾਇਆ, ਤਾਂ ਜੋ ਸਿੱਖਾਂ ਦੇ ਮਨ ਦਾ ਤਖ਼ਤਾ ਰੱਬੀ ਨਕਸ਼ਾਂ ਲਈ ਸਾਫ਼ ਰਹੇ। ਰਾਜ ਵਿੱਚ ਜੋਗੀ ਰਹਿਣ, ਰੱਬ ਨਾਲ ਜੁੜੇ ਜੋਗੀ, ਲਿਵ ਵਾਲੇ ਜੀਵੇ ਪੁਰਖ ਰਹਿਣ। ਜੀਕੂ ਈਸਾ ਜੀ ਦੇ ਚੇਲੇ ਰਾਜ ਵੱਲ ਝੁੱਕੇ, ਵਾਹਿਗੁਰੂ ਪ੍ਰੀਤ ਨੂੰ ਭੁੱਲ ਗਏ ਅਤੇ ਹੁਣ ਕਿਤਨੇ ਖੂਨ ਖਰਾਬੇ ਜਗਤ ਵਿੱਚ ਕਰ ਰਹੇ ਹਨ, ਜਗਤ ਨੂੰ ਗੁਲਾਮ ਬਣਾ ਰਹੇ ਅਤੇ ਆਪੋ ਵਿੱਚ ਕਟਾ ਵੱਢ ਕਰ ਰਹੇ ਹਨ ਅਤੇ ਕਈ ਥਾਈਂ ਈਸਾ ਦੇ ਹੀ ਗਿਰਜੇ ਅਤੇ ਪੁਸਤਕਾਲੇ ਸਾੜ ਰਹੇ ਹਨ। ਮਾਦੀ ਜੀਵਨ ਵਿੱਚ ਆ ਕੇ ਸਿੱਖ ਇਖਲਾਕੀ ਅਤੇ ਰੂਹਾਨੀ ਜੀਵਨ ਨੂੰ ਭੁੱਲ ਨਾ ਜਾਣ, ਨਵੇਂ ਸਤਿਗੁਰਾਂ ਦਾ ਪ੍ਰਯੋਜਨ ਇਹ ਸੀ। ਫੌਜ ਸਤਿਗੁਰ ਪਾਸ ਸੀ, ਆਨੰਦਪੁਰ ਸ਼ਹਿਰ ਪਹਾੜੀ ਪਨਾਹ ਵਿੱਚ ਵੀ ਬਣਾ ਲਿਆ ਸੀ, ਕਿਲ੍ਹਾ ਵੀ ਸੀ, ਪਰ ਫਿਰ ਪੰਜਵੇਂ ਸਤਿਗੁਰਾਂ ਵਾਂਗ ਭਾਣੇ ਅਤੇ ਜੀਰਾਨ ਦਾ ਨਮੂਨਾ ਦਿਖਾਇਆ। ਤਨ ਮਿੱਥਿਆ ਸਿਖਾਇਆ ਸੀ ਤੇ ਸਿਰ ਦੇ ਕੇ ਕਮਾਲ ਕਰ ਦਿੱਤਾ। ਫੌਜ ਤੇ ਤਲਵਾਰ ਸੀ ਪਰ ਵਰਤੀ ਨਹੀਂ। ਇਹ ਪੰਜਵੀਂ ਤੋਂ ਦਸਵੀਂ ਤੱਕ ਰਾਜ ਯੋਗ ਦੇ ਕਮਾਲ ਸਤਿਗੁਰਾਂ ਨੇ ਆਪਣੇ ਨਾਨਕ ਕਮਾਲ ਦੀ ਕਾਮਯਾਬੀ ਖਾਤਰ ਪੰਥ ਵਿੱਚ ਅਮਲੀ ਜੀਵਨ ਦੇ ਕਾਇਮ ਕਰਨ ਲਈ ਕੀਤੇ। ਨੌਵੇਂ ਸਤਿਗੁਰਾਂ ਦੀ ਬਾਣੀ, ਪ੍ਰਚਾਰ, ਸਫ਼ਰ ਪਹਿਲੀ ਪਾਤਸ਼ਾਹੀ ਵਾਂਗ ਹਨ। ਨੌਵੇਂ ਸਤਿਗੁਰਾਂ ਦੀ ਬਾਣੀ ਵੈਰਾਗਮਈ ਸਮਝ ਕੇ ਉਦਾਸੀ ਦੀ ਮੰਨੀ ਜਾਂਦੀ ਹੈ, ਪਰ ਉਹਨਾਂ ਦੀ ਬਾਣੀ ਨਿਰਭੈਤਾ ਦਾ ਮੂਲ ਹੈ, ਜੋ ਸੱਚੀ ਖੁਸ਼ੀ ਤੇ ਉਤਸ਼ਾਹ ਉਮਾ ਦੀ ਜਿੰਦ ਜਾਨ ਹੈ। ਸਤਿਗੁਰ ਫੁਰਮਾਉਂਦੇ ਹਨ, ਭੈ ਕਾਹੂ ਕੋ ਦੇਤ ਨੈ ਪੈਮਾਨ ਧਿਆਨ। ਫਿਰ ਇਹ ਅਸੂਲ ਕਹਿ ਕੇ ਆਪ ਔਰੰਗਜ਼ੇਬ ਵਰਗੇ ਜ਼ਾਲਮ ਦਾ ਭੈ ਨਹੀਂ ਮੰਨਦੇ, ਮੌਤ ਦਾ ਭੈ ਨਹੀਂ ਮੰਨਦੇ, ਬਦਨਾਮੀ ਦਾ ਭੈ ਨਹੀਂ ਮੰਨਦੇ, ਤਲਵਾਰ ਦੀ ਧਾਰ ਦਾ ਭੈ ਨਹੀਂ ਮੰਨਦੇ। ਮਰਦਾਂ ਦੇ ਮਰਦਾਨ ਤੇਗ ਦੇ ਅੱਗੇ ਖੜੋ ਕੇ ਦੱਸਦੇ ਹਨ, ਸਾਧੋ ਇਹ ਤਨ ਮਿਥਿਆ ਜਾਣ। ਕਿਸੇ ਪਰਬਤ ਦੀ ਕੁੱਖ ਵਿੱਚ ਲੁੱਕ ਕੇ ਉਦਾਸ ਬੈਠੇ ਤੇ ਹਾਏ ਹਾਏ ਕਰਦੇ ਤਨ ਨੂੰ ਮਿਥਿਆ ਨਹੀਂ ਦੱਸਦੇ। ਹਾਂ, ਆਪਣੇ ਅਸੂਲ ਆਪਣੇ ਲਿਵ ਦੇ ਜੀਵਨ ਤੋਂ ਤਨ ਵਾਰ ਦਿੰਦੇ ਹਨ। ਇੱਕ ਗੱਲ ਹੋਰ ਸਮਝਣ ਵਾਲੀ ਹੈ, ਆਪਣੇ ਈਮਾਨ ਤੇ ਅਸੂਲ ਤੋਂ ਜਾਂ ਆਪਣੇ ਮਜ਼ਹਬ ਤੋਂ ਤਾਂ ਸ਼ਹੀਦੀਆਂ ਪਾਉਣ ਵਾਲੇ ਆਪ ਨੂੰ ਭਲੇ ਪੁਰਖ ਇਤਿਹਾਸ ਵਿੱਚ ਮਿਲਣਗੇ, ਪਰ ਦੂਸਰੇ ਦੇ ਧਰਮ ਦੀ ਖਾਤਰ ਕਿ ਉਸ ਨੂੰ ਆਪਣੇ ਧਰਮ ਵਿੱਚ ਖੁੱਲ੍ਹ ਕਾਇਮ ਰਹੇ ਕਿਸੇ ਨੇ ਸੀਸ ਦਿੱਤਾ ਹੋਵੇ, ਇਹ ਮਿਸਾਲ ਮੈਨੂੰ ਤਾਂ ਨਹੀਂ ਕਦੇ ਲੱਭੀ, ਸਿਵਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ। ਇਹ ਨੁਕਤਾ ਦਸਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਬਾਬਤ ਆਪ ਵਰਣਨ ਕੀਤਾ ਹੈ। ਤਿਲਕ ਜੰਜੂਰ ਆਖਾ ਪ੍ਰਭਤਾਂ ਕਾ, ਕੀਨੋ ਬਡੋ ਕਲੂ ਮੈਸਾ ਕਾ। ਉਹਨਾਂ ਦਾ ਅਰਥਾਤ ਹਿੰਦੂਆਂ ਦਾ ਤਿਲਕ ਜੰਜੂ ਵਾਲਾ ਧਰਮ ਬਚਾ ਦਿੱਤਾ। ਕਲਯੁੱਗ ਵਿੱਚ ਇਹ ਬੜਾ ਭਾਰੀ ਸਾਕਾ ਕਰ ਦਿਖਾਇਆ। ਇਹ ਹੈ ਗੁਰੂ ਤੇਗ ਬਹਾਦਰ ਜੀ ਦੇ ਉਪਕਾਰੀ ਕਮਾਲਾਂ ਵਿੱਚੋਂ ਇੱਕ ਅਦੁੱਤੀ ਕਮਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।